ਆਪਣੇ ਦ੍ਰਿਸ਼ਟੇ ਭੇਟ ਦੀ ਬੋਲਿਆ ਮੁਖ ਤੇ ਫੇਰ
ਆਪਣੇ ਵੱਲੋਂ ਭੇਟਾ ਦਿੱਤੀ ਅਤੇ ਮੁਖ ਵਿੱਚੋਂ ਫਿਰ ਬੋਲੇ
ਤਾਂ ਭਾਈ ਹਮਰੀ ਦ੍ਰਿਸ਼ਟੇ ਦੇਹੋ ਸੰਦੇਸ਼ਾ
ਉਹ ਸਾਡੇ ਵੱਲੋਂ ਜੋ ਸੰਦੇਸ਼ਾ ਹੁੰਦਾ ਸੁਨੇਹਾ ਦੇਣਾ ਮਹਾਰਾਜ ਜੀ ਨੂੰ
ਸ੍ਰੀ ਅੰਗਦ ਜਿਸ ਦੋਸ਼ ਨਾ ਲੇਸਾ
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਲੇਸ਼ ਮਾਤਰ ਵੀ ਕੋਈ ਦੋਸ਼ ਨਹੀਂ ਹੈ
ਸ੍ਰੀ ਚੰਦ ਜੇ ਰਿਸਕੋ ਧਰੈ
ਮੇਰੇ ਵੱਲੋਂ ਵੀ ਕਹਿ ਦਿਓ ਗੁਰੂ ਅੰਗਦ ਦੇਵ ਮਹਾਰਾਜ ਨੂੰ ਬੇਨਤੀ ਕਰ ਦਿਓ ਜੇ ਸ੍ਰੀ ਚੰਦ ਜੀ ਗੁੱਸਾ ਕਰਨ
ਸ਼ਿਮਾ ਧਰਤ ਜੋ ਤੇਹ ਪਰ ਕਰੈ
ਉਨ੍ਹਾਂ ਨੂੰ ਮਾਫ ਕਰ ਦੇਣਾ ਕਿਉਂਕਿ ਉਹ ਹਲੇ ਨਿਆਣੇ ਨੇ ਬੱਚੇ ਨੇ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨੇ ਗੁੱਸਾ ਤਾਂ ਕਰਨਗੇ ਵੀ ਗੱਦੀ ਨੀ ਸਾਨੂੰ ਮਿਲੀ ਪਰ ਇਹ ਚੀਜ਼ ਸੇਵਕ ਦੀ ਹੈ
ਬਾਲੇ ਬਹਰੋ ਬਚਨ ਉਚਾਰਾ
ਭਾਈ ਬਾਲਾ ਜੀ ਨੇ ਫਿਰ ਬਚਨ ਕੀਤਾ
ਸ੍ਰੀ ਅੰਗਦ ਨਾਨਕ ਅਵਤਾਰਾ
ਧੰਨ ਗੁਰੂ ਨਾਨਕ ਦੇਵ ਜੀ ਜੋ ਹਨ ਨਾ ਉਹਨਾਂ ਦਾ ਅਵਤਾਰ ਨੇ ਅੱਗੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦਾ ਅਵਤਾਰ ਨਿਰੰਕਾਰ ਜੀ ਦਾ ਨੇ ਅਵਤਾਰ ਹੁੰਦਾ ਉਸੇ ਨੇ ਫੇਰ ਵਾਪਸ ਆਉਣਾ ਭਾਵ ਆਪਣਾ ਰੱਖਿਆ ਕਰਨ ਵਾਸਤੇ ਬਿਪਤਾ ਦੇ ਸਮੇਂ ਇਹ ਉਨ੍ਹਾਂ ਨੇ ਆਪਣਾ ਰੂਪ ਵਟਾਇਆ ਹੈ
ਪੰਜ ਦੋਖ ਨੇ ਤਿੰਨ ਮਹਿ ਪਾਵ ਹੈ
ਉਨ੍ਹਾਂ ਵਿਚ ਪੰਜ ਦੋਸ਼ ਨਹੀਂ ਹਨ ਉਹ ਗੁੱਸਾ ਕਾਹਨੂੰ ਕਰਨਗੇ ਬਸ ਧੀਰਜ ਧਾਰੀ ਨਿਮਰਤਾ ਵਾਲੇ ਠੰਡੇ ਠਾਰ ਸ਼ਾਂਤੀ ਦੇ ਪੁੰਜ ਸਤਿਗੁਰੂ ਹਨ
ਲਿਖਟ ਤਾਰਨ ਜਾਂ ਤਿਮਰਨ ਆਵ ਹੈ
ਉਹ ਇਸ ਤਰੀਕੇ ਨਾਲ ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਨਾ ਆ ਸਕਦਾ
ਸਮ ਦਮ ਸੋ ਤਨ ਗਿਆਨ ਸੁਹਾਵ ਹੈ
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਸਮ ਹੁੰਦਾ ਮਨ ਤੇ ਕਾਬੂ ਦਮ ਹੁੰਦਾ ਇੰਦਰੀਆਂ ਵਸ ਵਿਚ ਕਰਨੀਆਂ ਸਭ ਕੁਛ ਉਨ੍ਹਾਂ ਦੇ ਵਸ ਵਿਚ ਹੈ ਵਸੀਕਾਰ ਹੈ ਬਹੁਤ ਜ਼ਿਆਦਾ ਵੱਡੇ ਨੇ ਉੱਥੇ ਮਾਇਆ ਹੀ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਹੀ ਨਹੀਂ ਸਾਰੀਆਂ ਚੀਜ਼ਾਂ ਸਤਿਗੁਰਾਂ ਚ ਨਹੀਂ ਹੁੰਦੀਆਂ ਹੈ ਦੁਨਿਆਵੀ ਲੋਕਾਂ ਚ ਹੁੰਦੀਆਂ ਨੇ ਸਤਿਗੁਰੂ ਮਹਾਰਾਜ ਨੂੰ ਪਹਿਲਾਂ ਕੁਝ ਸਮਝਦੇ ਹੀ ਨਹੀਂ ਜਿਵੇਂ ਮਹਾਰਾਜ ਜੀ ਤੇ ਕਈ ਤਰ੍ਹਾਂ ਦੀਆਂ ਗੱਲਾਂ ਕੱਸ ਦਿੰਦੇ ਨੇ ਲੋਕ ਉਹ ਇਹ ਨਹੀਂ ਸਮਝਦੇ ਸੀ ਗੱਲ ਕਿਹਦੇ ਬਾਰੇ ਕਰ ਰਹੇ ਹਾਂ ਸੱਚੇ ਪਾਤਸ਼ਾਹ ਦਾ ਸਰੂਪ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਉਹ ਤੇ ਸਰੂਪ ਹੀ ਇੰਨਾ ਉੱਚਾ ਹੈ ਕਿ ਅਸੀਂ ਆਪਣੇ ਨਿਆਣਿਆਂ ਵਾਂਗੂ ਐਵੇਂ ਅੰਦਾਜ਼ੇ ਲਾਉਂਦੇ ਰਹੇ ਨੇ ਗੁਰਾਂ ਦੇ ਉੱਤੇ ਆਪਾਂ ਸਤਿਗੁਰੂ ਮਹਾਰਾਜ ਨੂੰ ਸਮਝ ਨਹੀਂ ਸਕਦੇ ਸਤਿਗੁਰੂ ਆਪਾਂ ਕਿਸੇ ਅਵਸਥਾ ਚ ਪਹੁੰਚ ਕੇ ਫੇਰ ਸਮਝ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿੱਡੇ ਵੱਡੇ ਹਨ
ਆਤਪ ਭਗਤ ਜਗਤ ਬਿਦ ਤਾਵ ਹੈ
ਸੋ ਭਗਤੀ ਦੀ ਧੁੱਪ ਨੂੰ ਜਗਤ ਦੇ ਵਿੱਚ ਸਾਰੇ ਪਾਸੇ ਫੈਲਾਇਆ ਹੈ ਤੇ ਭਗਤੀ ਦੀ ਧੁੱਪ ਸੂਰਜ ਦੇ ਅਲੰਕਾਰ ਵਿੱਚ ਲਿਆਂਦੀ ਕਿ ਸਮ ਦਾ ਮੋਹਨਾ ਨੇ ਕੀਤੇ ਨੇ ਜੋ ਗਿਆਨ ਦੇ ਸਹਿਤ ਸੋਭਨੀਕ ਹੁੰਦੇ ਨੇ ਸਾਰਾ ਕੁਝ ਉਨ੍ਹਾਂ ਦੇ ਕਾਬੂ ਵਿਚ ਹੈ
ਪੱਤਰੀ ਲੀਏ ਚੱਲੇ ਤਤਕਾਲਾ
ਪੱਤਰੀ ਲੈ ਕਰਕੇ ਉਸ ਵਕਤ ਤਤਕਾਲ ਛੇਤੀ ਨਾਲ ਹੀ ਚੱਲੇ ਹਨ
ਚਾਹੇ ਖਡੂਰ ਮਹਿ ਗੁਰੂ ਕਿਰਪਾਲਾ
ਸ੍ਰੀ ਖਡੂਰ ਸਾਹਿਬ ਦੇ ਵਿਚ ਸਤਿਗੁਰੂ ਜੀ ਸਜੇ ਕਿਰਪਾਲੂ ਸਤਿਗੁਰੂ
ਸੋਹਰਾ ਵੈਸੇ ਅੰਗਦ ਰਾਜ ਹੀ ਬੰਦੇ ਪਾਦ ਅਰਬਿੰਦ
ਸੋਹਣੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੈਠੇ ਸੋਭਨੀਕ ਹੋ ਰਹੇ ਹਨ ਦੋਵੇਂ ਹੱਥ ਜੋੜ ਕਰਕੇ ਚਰਨਾ ਕਮਲਾਂ ਪਰ ਜਾ ਕੇ ਮੱਥਾ ਟੇਕਿਆ ਇਨ੍ਹਾਂ ਨੇ
ਸਿੱਧੇ ਸਤਿਗੁਰੂ ਕਹਿ ਰਹਿ ਚਿੱਤ ਗੋਬਿੰਦ
ਹਿਰਦੇ ਚ ਪ੍ਰਸੰਨ ਹੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿ ਮਹਾਰਾਜ ਪੱਤਰੀ ਮਿਲ ਗਈ ਲਿਆਂਦੀ ਇੰਨੇ ਖੁਸ਼ ਹੋਏ ਕਹਿੰਦੇ ਰਹਿ ਚਿੱਤ ਗੋਬਿੰਦ ਤੁਹਾਡੇ ਚਿੱਤ ਵਿਚ ਗੋਬਿੰਦ ਪ੍ਰਮਾਤਮਾ ਹਮੇਸ਼ਾ ਵਸਿਆ ਰਹੇ ਭਾਈ
ਚਾਹ ਭਾਈ ਖੁਸ਼ੀ ਬਹੁਤ ਬਾਲੇ ਪਰ ਕੀਨੀ
ਭਾਈ ਬਾਲਾ ਜੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਖੁਸ਼ੀਆਂ ਦਾ ਮੀਂਹ ਭਰਾ ਦਿੱਤਾ ਮਾਨੋ ਗੁਰੂ ਸਾਹਿਬ ਤਾਂ ਬਸ ਇੱਕ ਵਾਰ ਝਾਕ ਲੈਣ ਕਿਸੇ ਵੱਲ ਦੇਖ ਲੈਣ ਇੱਕ ਵਾਰ ਖੁਸ਼ੀ ਦੇ ਨਾਲ ਕਿਰਪਾ ਕਟਾ ਕੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਮਹਾਰਾਜ ਤਾਂ ਇੱਕ ਵਾਰ ਦੇਖ ਕੇ ਹੀ ਸਭ ਕੁਛ ਕੱਟ ਦਿੰਦੇ ਨੇ ਸਿਰਫ ਉਨ੍ਹਾਂ ਦੀ ਇੱਕ ਵਾਰ ਨਿਗਾਹ ਹੋਣੀ ਚਾਹੀਦੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਦੇਣ ਇੱਕ ਵਾਰ
ਪੁੰਨ ਪੱਤਰੀ ਆਪਣੇ ਕਰ ਲਈ ਨੇ
ਫਿਰ ਆਪਣੇ ਕਰ ਕਮਲਾਂ ਵਿਚ ਗੁਰੂ ਸਾਹਿਬ ਜੀ ਨੇ ਜਨਮ ਪੱਤਰੀ ਪਕੜ ਲਈ
ਸੋ ਨਿਜ ਸੀਸ ਚੜਾਈ
ਸਹਿਤ ਆਦਰ ਦੇ ਗੁਰੂ ਨਾਨਕ ਸਾਹਿਬ ਦੇ ਜਨਮ ਪੱਤਰੀ ਨੂੰ ਆਪਣੇ ਸੀਸ ਪਰ ਰੱਖਿਆ
ਭਾਉ ਬਹੁਤ ਕਰ ਉਰ ਮਹਿਲਾਈ
ਬੜੇ ਪ੍ਰੇਮ ਨਾਲ ਫਿਰ ਆਪਣੇ ਉਰ ਵਿਚ ਲਾਈ ਭਾਵ ਗਲ ਦੇ ਨਾਲ ਲਾਈ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਦਰਸ਼ਨ ਤੁਮ ਕਰਵਾਇਓ ਗੁਰਕਾ
ਆਪ ਜੀ ਨੇ ਤਾਂ ਭਾਈ ਬਾਲਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਦਾ ਹੀ ਮਾਨੋ ਦਰਸ਼ਨ ਕਰਵਾ ਦਿੱਤਾ ਹੈ ਇੰਨਾ ਪਿਆਰ ਦੀ ਚੀਜ਼ ਹੈ ਇੱਕ ਹੁੰਦਾ ਪਿਆਰ ਪ੍ਰੇਮ ਭਾਵਨਾ ਇੱਕ ਹੁੰਦੀ ਅੱਜ ਕੱਲ੍ਹ ਦੇ ਜਿਵੇਂ ਲੋਕ ਨੇ ਬਹੁਤੀ ਬੁੱਧੀ ਜੀ ਵਰਤੀ ਜਾਣੀ ਪਿਆਰ ਤਾਂ ਹੋਣਾ ਹੀ ਨਾ ਕੋਈ ਪ੍ਰੈਕਟੀਕਲ ਹੋਣਾ ਨਾ ਕੋਈ ਜੀਵਨ ਹੋਣਾ ਨਾ ਕੋਈ ਨਿਤਨੇਮ ਨਾ ਕੋਈ ਸਿਮਰਨ ਅੱਜ ਤੋਂ ਤੱਕ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਕਈਆਂ ਦਾ ਨਾ ਕੋਈ ਉੱਠਣਾ ਉਹ ਆਪਣੀ ਇਹ ਹੋਰ ਹੀ ਗੱਲਾਂ ਕਰੀ ਜਾਣਗੇ ਇਸ ਕਰਕੇ ਉਹਨਾਂ ਨੂੰ ਤਾਂ ਇਹੀ ਬੇਨਤੀ ਵੀ ਤੁਸੀਂ ਕਾਹਨੂੰ ਆਪਣਾ ਜੀਵਨ ਖਰਾਬ ਕਰਦੇ ਹੋ, ਕਾਹਨੂੰ ਆਪਣੀ ਸਲਾਹਾਂ ਦਿੰਦੇ ਹੋ, ਜਾਂ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਜਾਂ ਤੁਹਾਡੀ ਲਾਈਨ ਹੀ ਨਹੀਂ, ਤੁਸੀਂ ਕਾਹਦੇ ਲਈ ਫਿਰ ਆਪਣਾ ਜੀਵਨ ਬਰਬਾਦ ਕਰਦੇ ਹੋ? ਸਬਕਾ ਤੁਸੀਂ ਬਹਿ ਕੇ ਭਜਨ ਬੰਦਗੀ ਕਰੋ, ਪਾਠ ਕਰੋ, ਸੇਵਾ ਕਰੋ, ਤੁਹਾਨੂੰ ਇਹ ਪਤਾ ਲੱਗੇ ਕਿ ਗੁਰੂ ਨਾਨਕ ਸਾਹਿਬ ਕੌਣ ਹਨ।
ਜਿਸ ਤੇ ਭ੍ਰਮ ਭਾਜੋ ਹੈ ਉਰਕਾ।
ਇਸ ਕਰਕੇ ਮਨ ਦਾ ਜਿਹੜਾ ਭ੍ਰਮ ਸੀ ਨਾ, ਊ ਸਤਿਗੁਰਾਂ ਦੇ ਵਿਚ ਭਰਮ ਨਹੀਂ ਹੈ, ਪਰ ਫੇਰ ਵੀ ਇਕ ਕਵੀ ਨੇ ਕਵਿਤਾ ਦੇ ਰੂਪ ਵਿਚ ਆਪਾਂ ਨੂੰ ਦਰਸਾਉਣ ਲਈ ਗੱਲ ਕਹੀ ਹੈ।
ਸਾਹਸ ਕ੍ਰਿਤ ਅਸ਼ਰ ਜਬ ਚੀਨੈ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇਖਿਆ ਕਿ ਇਹ ਤਾਂ ਸੰਸਕ੍ਰਿਤ ਵਿਚ ਲਿਖੀ ਹੋਈ ਸਾਰੀ,
ਤਵ ਅੰਗਦ ਜੀ ਬਚਨ ਸੋ ਕੀਨੈ।
ਉਸ ਵਕਤ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕੀਤੇ ਇਸ ਤਰ੍ਹਾਂ,
ਅਕਸ਼ਰਨ ਕੋ ਜੋ ਜਾਣੈ।
ਹੁਣ ਇਹਨਾਂ ਅੱਖਰਾਂ ਨੂੰ ਕੌਣ ਜਾਣੇਗਾ ਭਾਈ, ਸੰਸਕ੍ਰਿਤ ਤੋਂ ਉਲਥਾ ਕਰਨਾ ਹੁਣ ਗੁਰਮੁਖੀ ਲਿਪੀ ਵਿਚ।
ਸੋ ਜਾ ਕੋ ਪੜ ਅਰਥ ਬਖਾਨਾ,
ਜਿਹੜਾ ਇਹਦੇ ਪੜ ਕੇ ਸਾਨੂੰ ਅਰਥ ਦੱਸਣਾ ਕਰੇ।
ਗੁਰਮੁਖੀ ਚਾਹੀਏ ਕਰਵਾਈ।
ਆਪਾਂ ਇਉਂ ਕਰੀਏ, ਜਨਮ ਪੱਤਰੀ ਨਾ ਗੁਰਮੁਖੀ ਲਿਪੀ ਵਿਚ ਸਾਰੀ ਲਿਖਵਾ ਲਈਏ।
ਪੜ੍ਹੈ ਸੁਣੈ ਸਿੱਖ ਗੁਰਮਤ ਪਾਈ।
ਜਿਹੜਾ ਪੜ੍ਹੇਗਾ ਸੁਣੇਗਾ ਗੁਰਸਿੱਖ, ਉਹ ਗੁਰਮਤ ਨੂੰ ਪ੍ਰਾਪਤ ਹੋਵੇਗਾ। ਇਹ ਇਕ ਚੀਜ਼ ਐਸੀ ਕਿ ਆਪਾਂ ਨੂੰ ਇਹਨੂੰ ਪੜ੍ਹ ਕੇ ਗੁਰਮਤ ਕਿਵੇਂ ਮਿਲਦੀ ਹੈ? ਇਹ ਇਕ ਬਚਨ ਹੋ ਗਿਆ ਕਿਹਦਾ? ਗੁਰੂ ਅੰਗਦ ਦੇਵ ਜੀ ਦਾ। ਜਿਵੇਂ ਕੋਈ ਬਾਣੀ ਉਚਾਰਨ ਕੀਤੀ ਮਹਾਰਾਜ ਨੇ, ਬਾਣੀ ਦੇ ਪਿੱਛੇ ਫਿਰ ਲਿਖਦੇ ਕੀ ਨੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਹੁਣ ਇਹ ਬਚਨ ਹੋ ਗਿਆ। ਹੁਣ ਜਿਵੇਂ 84 ਪੌੜੀਆਂ ਬਣਾਈਆਂ ਬੌਲੀ ਸਾਹਿਬ ਦੀਆਂ, ਬਚਨ ਹੋ ਗਿਆ। ਬਚਨ ਕਿਹਨੇ ਕੀਤਾ? ਅਕਾਲ ਪੁਰਖ ਨਿਰੰਕਾਰ ਦੇ ਤੀਜੇ ਸਰੂਪ ਨੇ। ਜੋ ਇੱਥੇ ਨਹਾਏਗਾ 84 ਕੱਟੀ ਜਾਏ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਇਆ ਹੈ ਜੀ ਕਾ ਸ੍ਰੀ ਹਰਿਮੰਦਰ ਸਾਹਿਬ। ਗੱਲ ਦੇਖਣ ਵਾਲੀ ਹੁੰਦੀ ਹੈ ਸੂਖਮ ਬੁੱਧੀ ਨਾਲ, ਕਿ ਬਚਨ ਹੋਣ ਕਰਕੇ ਕਿਰਪਾ ਹੁੰਦੀ ਹੈ। ਆਪਾਂ ਲਾਉਣੇ ਆਪਣੇ ਢੰਗ ਦੇ ਅੰਦਾਜ਼ੇ। ਇਸ ਕਰਕੇ ਜਿਵੇਂ ਦਸਵੇਂ ਪਾਤਸ਼ਾਹ ਨੇ ਬਹੁਤ ਸਾਰੀ ਬਾਣੀ ਲਿਖੀ ਹੈ, ਉਹ ਭਾਵੇਂ ਪਹਿਲਾਂ ਵੀ ਹੈਗੀਆਂ ਰਚਨਾਵਾਂ, ਇਹ ਨਹੀਂ ਕਿ ਉਹ ਰਚਨਾਵਾਂ ਪਹਿਲਾਂ ਨਹੀਂ ਹੈਗੀਆਂ। 12 ਮਹਾ ਰਚਨਾ ਜਿਹੜੀ, ਇਹ ਤਾਂ ਸਤਯੁਗ ਤੋਂ ਲੈ ਕੇ ਤੁਰੀ ਆਉਂਦੀ ਹੈ, ਉਹ ਹੋਰ ਲਿਖਾਰੀ ਨੇ ਲਿਖੀ, ਕਿਸੇ ਹੋਰ ਨੇ ਲਿਖੀ। ਪਰ ਜਦੋਂ ਕੋਈ ਵੀ ਚੀਜ਼ ਮਹਾਰਾਜ ਦੀ ਕਲਮ ਨਾਲ ਲਿਖੀ ਜਾਂਦੀ ਹੈ, ਉਹ ਸਤਿਗੁਰੂ ਦੀ ਬਾਣੀ ਬਣ ਜਾਂਦੀ। ਇਸ ਕਰਕੇ ਸਤਿਗੁਰੂ ਦੇ ਵਿੱਚ ਜਦੋਂ ਆਪ ਬਚਨ ਲਿਖਦੇ ਨੇ ਕਿ ਜੇ ਕੋਈ ਆਹ ਚੀਜ਼ ਪੜ੍ਹੇਗਾ ਉਹਨੂੰ ਆਹ ਫਲ ਮਿਲੇਗਾ, ਜੇ ਕੋਈ ਆਹ ਕਰੇਗਾ ਉਹਨੂੰ ਆਹ ਫਲ ਮਿਲੇਗਾ, ਦੇਖਣਾ ਹੈ ਕਿ ਕੌਣ ਕਹਿ ਰਿਹਾ ਹੈ। ਮਹਾਰਾਜ ਦੇ ਬਚਨਾਂ ਨਾਲ ਉਹ ਫਲ ਮਿਲਣਾ ਆਪਾਂ ਨੂੰ। ਇਸ ਕਰਕੇ ਬਹੁਤ ਸਾਰੀਆਂ ਵਿਚਾਰਾਂ ਹਨ, ਜਿੱਥੇ ਸ਼ਰਧਾ ਭਾਵਨਾ ਹੈ, ਜਿੱਥੇ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਆਪਣਾ ਪਿਤਾ ਜੀ ਮੰਨਿਆ, ਜਿਨ੍ਹਾਂ ਨੇ ਮਾਤਾ ਸਾਹਿਬਕਾਰ ਨੂੰ ਆਪਣੀ ਮਾਤਾ ਮੰਨਿਆ, ਸਾਡੀ ਸਕੀ ਮਾਂ ਹੈ, ਉਹ ਸਾਡੇ ਸਕੇ ਪਿਤਾ ਜੀ ਹਨ। ਦਸਵੇਂ ਪਾਤਸ਼ਾਹ ਸਾਡੇ ਮਾਲਕ, ਪ੍ਰਤਪਾਲਕ, ਪਾਲਣਹਾਰ, ਮਾਤਾ ਸਾਹਿਬ ਕੌਰ, ਤਿੰਨਾਂ ਲੋਕਾਂ ਦੀ ਮਾਲਕ ਕੁਦਰਤ ਹੈ। ਉਹ ਬਹੁਤ ਡੂੰਘੀ ਚੀਜ਼ ਹੈ, ਸਮਝਣ ਵਿਚ ਫਰਕ ਚਾਹੀਦਾ। ਬਸ ਬੰਦੇ ਨੂੰ ਅੰਦਾਜ਼ਾ ਹੋਣਾ ਚਾਹੀਦਾ ਕਿ ਸੁਤੇ ਸੇ ਦੇ ਤਾਂ ਨਹੀਂ ਹੋਇਆ ਕਿ ਮਾਤਾ ਸਾਹਿਬ ਕੌਰ ਉਦਾਂ ਹੀ ਵਿਆਹ ਹੋ ਗਿਆ। ਨਹੀਂ, ਬੜੀ ਵੱਡੀ ਮਾਤਾ ਜੀ ਹਸਤੀ ਨੇ, ਮਾਤਾ ਜੀ ਬਹੁਤ ਵੱਡੇ ਨੇ, ਬਸ ਇੰਨੇ ਇਸ਼ਾਰੇ ਤੋਂ ਸਮਝ ਲਓ। ਜਾਂ ਫਿਰ ਇਹ ਸਮਝ ਲਓ ਕਿ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਸ੍ਰਿਸ਼ਟੀ ਨੂੰ ਰਚਣ ਹਾਰੀ ਹੈ ਮਾਤਾ ਸਾਹਿਬ ਕੌਰ, ਉਹ ਕੋਈ ਛੋਟੀ ਜਿਹੀ ਹਸਤੀ ਨਹੀਂ ਹੈ। ਇਸ ਕਰਕੇ ਮਾਤਾ ਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਜੀਤ ਕੌਰ ਜੀ ਦਾ ਅੰਗੀਠਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਬਣਿਆ ਹੋਇਆ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਦਾ ਅੰਗੀਠਾ ਜਿੱਥੇ ਉਨ੍ਹਾਂ ਦਾ ਸੰਸਕਾਰ ਹੋਇਆ, ਉਹ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਚ। ਬਹੁਤ ਸਾਰੇ ਲੋਕ ਕਈ ਵਾਰ ਪੁੱਛ ਲੈਂਦੇ ਨੇ ਕਿੰਨੀਆਂ ਮਾਤਾਵਾਂ ਸੀ ਜਿੱਥੇ ਤਿੰਨ ਸੰਸਕਾਰ ਹੋਏ ਨੇ। ਹੁਣ ਇੱਕ ਜਾਣੇ ਦੇ ਤਾਂ ਤਿੰਨ ਸੰਸਕਾਰ ਹੀ ਨਾ ਹੋਏ, ਤਿੰਨ ਮਾਤਾਵਾਂ ਦੇ ਅਲੱਗ ਅਲੱਗ ਸੰਸਕਾਰ ਹੋਏ ਨੇ। ਇਸ ਕਰਕੇ ਮਨ ਦੇ ਅੰਦਰ ਜਿਨ੍ਹਾਂ ਦੇ ਬਹੁਤ ਉੱਚੀ ਸ਼ਰਧਾ ਭਾਵਨਾ ਹੈ ਕਿ ਸੱਚੇ ਪਾਤਸ਼ਾਹ ਕਿੰਨੇ ਵੱਡੇ ਨੇ, ਇਹ ਤਾਂ ਸਿਰਫ ਉਨ੍ਹਾਂ ਨੂੰ ਪਤਾ। ਸਧਾਰਨ ਵਿਅਕਤੀ ਸਤਿਗੁਰੂ ਨੂੰ ਸਧਾਰਨ ਨਿਗਾਹ ਨਾਲ ਜਦੋਂ ਦੇਖਦੇ ਨੇ, ਉਦੋਂ ਮਹਾਰਾਜ ਨੂੰ ਪਹਿਚਾਣ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅੱਜ ਤੱਕ ਨਹੀਂ ਪਹਿਚਾਣਿਆ, ਜਿਨ੍ਹਾਂ ਤੇ ਕਿਰਪਾ ਉਨ੍ਹਾਂ ਨੂੰ ਹੀ ਪਤਾ। ਇਸ ਕਰਕੇ ਜੇ ਮਹਾਰਾਜ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਤੱਕੀਏ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਹ ਬਾਣੀ ਧਨ ਹੈ।
ਸੋਰ ਉਠਾ ਸਤਿਗੁਰ ਕਿਰਪਾ ਨਿਧਾਨ ਸ੍ਰੀ ਨਾਨਕ ਜਗ ਬਿਦਤ ਜਬ।
ਸੋ ਸਤਿਗੁਰੂ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜੱਗ ਦੇ ਵਿਚ ਪ੍ਰਗਟ ਹੋਏ,
ਸੰਗਤ ਕੀਨ ਮਹਾਨ ਜਾਨੀ ਵਿਦਿਆ ਵਰਣ ਤਬ।
ਸੰਗਤ ਮਹਾਨ ਕੀਤੀ ਜਦੋਂ ਸਾਰੀ ਉਸ ਵਕਤ ਵਿਦਿਆ ਦਾ ਵਰਣਨ ਕੀਤਾ ਮਹਾਰਾਜ ਨੇ।
ਦੋਹਰਾ ਮਹਿਮਾ ਖਹਿਰਾ ਜੱਟ ਇਕ ਕਹਿ ਸ੍ਰੀ ਅੰਗਦ ਪਾਸ।
ਇਕ ਜੱਟ ਸੀ ਭਾਈ ਮਹਿਮਾ ਖਹਿਰਾ, ਇਹਦਾ ਗੋਤ ਸੀ। ਉਹ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਨ ਲੱਗਿਆ,
ਪੈੜਾ ਮੋਖਾ ਖੱਤਰੀ ਸੁਲਤਾਨ ਹਿਪੁਰ ਪਾਸ।
ਮਹਾਰਾਜ ਇਹ ਜਿਹੜੀ ਆ ਨਾ ਸੰਸਕ੍ਰਿਤ ਤੋਂ ਗੁਰਮੁਖੀ ਲਿਪੀ ਵਿਚ ਜਨਮ ਪੱਤਰੀ ਨੂੰ ਲਿਖਣ ਵਾਲਾ ਇਕ ਵਿਅਕਤੀ ਮੈਨੂੰ ਪਤਾ ਸੁਲਤਾਨਪੁਰ ਸਾਹਿਬ ਦੇ ਵਿਚ ਹੈ, ਖੱਤਰੀ ਆ ਉਹ, ਪੈੜਾ ਮੋਖਾ ਉਹਦਾ ਮੋਖਾ ਗੋਤ ਹੈ, ਇਹ ਗੋਤ ਹੁਣ ਵੀ ਹੈਗਾ ਮੋਖਾ। ਸੋ ਇਸ ਤਰੀਕੇ ਦਾ ਪੈੜਾ ਉਹਦਾ ਨਾਮ ਹੈ, ਖੱਤਰੀਆਂ ਚੋਂ ਹੈ, ਸੁਲਤਾਨਪੁਰ ਸਾਹਿਬ ਰਹਿੰਦਾ, ਉਹ ਇਹਦਾ ਉਲਥਾ ਕਰ ਸਕਦਾ ਹੈ।
ਭਾਈ ਅੱਖਰ ਜਾਣਤ ਹੈ ਵਹਿ ਦੋ,
ਉਹ ਇਹਨਾਂ ਦੋਨਾਂ ਅੱਖਰਾਂ ਨੂੰ ਜਾਣਦਾ। ਉਹ ਅੱਛੀ ਤਰ੍ਹਾਂ ਜਿਵੇਂ ਅੱਜ ਕੱਲ ਕਹਿ ਲੋ ਇੰਗਲਿਸ਼ ਦੀ ਟਰਾਂਸਲੇਸ਼ਨ ਕਰਨੀ ਹੋਵੇ, ਇਹੋ ਜਿਹਾ ਕੋਈ ਬੰਦਾ ਲੱਭਦੇ ਫਿਰੀਏ, ਇਹ ਨਹੀਂ ਆਉਂਦੀ ਤਾਂ
ਪੜ ਲਿਖ ਹੈ ਬੁਲਵਾਈਏ ਸੋ।
ਮਹਾਰਾਜ ਉਹ ਪੜ ਵੀ ਲੈਂਦਾ ਲਿਖ ਵੀ ਲੈਂਦਾ, ਉਹਨੂੰ ਆਪਾਂ ਬੁਲਾ ਲਈਏ।
ਸ੍ਰੀ ਅੰਗਦ ਕਹੇ ਤੁਮ ਹੀ ਜਾਵ।
ਮਹਾਰਾਜ ਕਹਿੰਦੇ ਹੁਣ ਤੂੰ ਆਉਂ ਕਰ ਭਾਈ, ਜੇ ਦੱਸਿਆ ਨਾ ਤੂੰ ਜਾਣਦਾ ਵੀ, ਜਾਂ ਤੂੰ ਜਾ ਫਿਰ ਜਾ ਕਰਕੇ ਉਹਨੂੰ ਲੈ ਕੇ ਆ।
ਪਿਆਰ ਸਤਿਕਾਰ ਤੁਰਤ ਲੈ ਆਵ,
ਪਿਆਰ ਸਤਿਕਾਰ ਨਾਲ ਜਾ ਕੇ ਛੇਤੀ ਲੈ ਕੇ ਆ।
ਮਹਿਮਾ ਪਹੁੰਚੋ ਤਾਹੇ ਅਵਾਸਾ,
ਭਾਈ ਮਹਿਮਾ ਜੀ ਉਸ ਵਕਤ ਉਹਦੇ ਘਰ ਜਾ ਕਰਕੇ ਜਿੱਥੇ ਭੇਜਿਆ ਸੀ ਸਿੱਖ ਦੇ ਘਰੇ, ਭਾਈ ਪੈੜਾ ਮੋਖਾ ਦੇ ਘਰੇ ਪਹੁੰਚ ਗਿਆ।
ਕਰ ਸਤਿਕਾਰ ਤੁਰਤ ਲੈ ਆਵ,
ਉਸ ਵਕਤ ਜਦੋਂ ਘਰ ਪਹੁੰਚਿਆ, ਆਨਿਓ ਜਸਪਦ ਸਤਿਗੁਰ ਪਾਸਾ, ਛੇਤੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕੋਲ ਲਾਇਆ। ਪਰਿਓ
ਚਰਨ ਗੁਰ ਆਗਿਆ ਦੀਨੀ,
ਆ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ।
ਪਟਹੋ ਪੱਤਰਿਕਾ ਸੁਖ ਪ੍ਰਦ ਚੀਨੀ,
ਆ ਜਿਹੜੀ ਪੱਤਰਿਕਾ ਨਾ ਸੁਖ ਦੇ ਦੇਣ ਵਾਲੀ ਗੁਰੂ ਨਾਨਕ ਸਾਹਿਬ ਦੇ ਸੋ ਜਨਮ ਪੱਤਰੀ ਹੈ, ਇਹ ਮੈਨੂੰ ਜਰਾ ਸੁਣਾ ਕੀ ਲਿਖਿਆ ਇਹਦੇ ਵਿਚ।
ਕਰ ਮਹਲੇ ਪੱਤਰਿਕਾ ਬਾਚੀ,
ਆਪਣੇ ਹੱਥ ਵਿਚ ਲੈ ਕਰਕੇ ਉਸ ਵਕਤ ਭਾਈ ਪੈੜਾ ਮੋਖਾ ਨੇ ਇਹ ਪੱਤਰਿਕਾ ਨੂੰ ਬਾਚਿਆ।
ਜਨ ਬਾਨੀ ਰਸਨਾ ਪਰ ਨਾਚੀ,
ਮਹਾਰਾਜ ਦੀ ਕਿਰਪਾ ਨਾਲ ਮਨ ਨੂੰ ਬਾਨੀ ਹੁੰਦੀ ਸ੍ਰਸਤੀ, ਮਨ ਉਹਦੀ ਰਸਨਾ ਤੇ ਨੱਚ ਪਈ, ਸ੍ਰਸਤੀ ਨੇ ਉਹਨੂੰ ਸੋਝੀ ਪਾਤੀ, ਗੁਰੂ ਅੰਗਦ ਦੇਵ ਜੀ ਕਿਰਪਾ ਹੋ ਗਈ।
ਸੁਣ ਕਰ ਖੁਸ਼ੀ ਕਰੀ ਤਹਿ ਸਿੱਖ ਪਰ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਰੀ ਸੁਣੀ ਨਾ, ਉਸ ਸਿੱਖ ਦੇ ਉੱਤੇ ਉਸ ਵਕਤ ਖੁਸ਼ੀ ਕੀਤੀ ਬਹੁਤ।
ਗੁਰਮੁਖੀ ਲਿਖੀਏ ਇਹ ਅੱਖਰ,
ਇਹ ਭਾਈ ਇਉਂ ਕਰੋ ਮੈਨੂੰ ਤਾਂ ਸੁਣਾਤੀ ਇਹ ਸਾਰੀ ਜਨਮ ਪੱਤਰੀ ਗੁਰਮੁਖੀ ਅੱਖਰਾਂ ਵਿਚ ਲਿਖ ਦਿਓ। ਹੁਣ
ਕਹਿ ਕਰ ਕਾਗਰ ਲੀਨ ਮੰਗਾ,
ਕਹਿ ਕਰਕੇ ਉਸ ਵਕਤ ਕਾਗਜ਼ ਮੰਗਵਾ ਲਏ।
ਸ੍ਰੀ ਅੰਗਦ ਸਭ ਹੀ ਲਿਖਵਾਈ,
ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰੀ ਲਿਖਵਾ ਦਿੱਤੀ।
ਆਸਨ ਡਾਰ ਅਸੀਨ ਹੈ ਦਿਆਲਾ,
ਆਸਨ ਆਪਣਾ ਵਿਸ਼ਵਾ ਕਰਕੇ ਉਸ ਵਕਤ ਸਤਿਗੁਰੂ ਜੀ ਸਜੇ ਰਹੇ, ਸੁਣਦੇ ਰਹੇ।
ਆਣ ਸੁਣਹਿ ਤਹਿ ਸਿੱਖ ਵਿਸਾਲਾ,
ਉਸ ਵਕਤ ਬਹੁਤ ਸਾਰੇ ਗੁਰਸਿੱਖ ਵੀ ਆ ਕਰਕੇ ਸੁਣਦੇ ਹਨ।
ਇੱਕ ਬੁੱਢਾ ਜੋ ਹੈ ਤਤ ਵੇਤਾ,
ਇੱਕ ਬਾਬਾ ਬੁੱਢਾ ਜੀ ਜੋ ਤੱਤ ਵੇਤਾ ਬ੍ਰਹਮ ਗਿਆਨੀ ਮਹਾਂਪੁਰਖ ਕਾਰਕ ਮਹਾਂਪੁਰਸ਼ ਬ੍ਰਹਮ ਗਿਆਨੀ ਹੁੰਦੇ ਨੇ, ਭਗਤ ਨੇ ਜਿਹੜੇ ਜਿਵੇਂ ਆਰਤ ਭਗਤ ਦੁਖੀ ਹੋ ਕੇ ਭਗਤੀ ਕਰਨੀ, ਸੋ ਇਸੇ ਪ੍ਰਕਾਰ ਜਿਵੇਂ ਪ੍ਰਹਿਲਾਦ ਜੀ ਨੇ ਕੀਤੀ, ਅਰਥਾਰਥੀ ਭਗਤ ਹੁੰਦੇ ਜਿਵੇਂ ਮਤਲਬ ਨੂੰ ਭਗਤੀ ਕੀਤੀ ਧਰੂ ਜੀ ਨੇ, ਇੱਕ ਹੁੰਦੇ ਆਨੰਦ ਭਗਤ ਜਿਵੇਂ ਭਗਤ ਨਾਮਦੇਵ ਜੀ ਹੋਏ ਨੇ, ਚੌਥੇ ਭਗਤ ਨੇ ਗਿਆਨੀ ਬ੍ਰਹਮ ਗਿਆਨੀ ਤੇ ਬਾਬਾ ਬੁੱਢਾ ਜੀ ਹਨ ਚੌਥੇ ਪ੍ਰਕਾਰ ਦੇ ਸ਼੍ਰੋਮਣੀ ਭਗਤ।
ਮੋਹ ਆਦ ਜੋਧਾ ਅਰ ਅਤ ਜੇਤਾ,
ਜਿਨ੍ਹਾਂ ਨੇ ਮੋਹ ਨੂੰ ਜਿੱਤ ਲਿਆ, ਕਾਮ ਕਰੋ ਲੋਭ ਮੋਹ ਹੰਕਾਰ ਨੂੰ ਜਿਨ੍ਹਾਂ ਜਿੱਤ ਲਿਆ ਨਾ, ਉਹਨੂੰ ਤੱਤ ਬੇਤਾ ਕਹਿੰਦੇ ਹਨ, ਜਿਨ੍ਹਾਂ ਦੇ ਨੇੜੇ ਹੀ ਨਹੀਂ ਇਹ ਵਿਸ਼ੇ ਆਉਂਦੇ।
ਬਚਨ ਪਾਏ ਗੁਰ ਜੋ ਸਿਸ ਬੈਸਾ,
ਸੋ ਉਸ ਵਕਤ ਜੋ ਬਚਨ ਪਾ ਕਰਕੇ ਛੋਟੀ ਉਮਰ ਤੋਂ ਬਾਲ ਉਮਰ ਤੋਂ
ਭਇਓ ਪਰਮ ਬ੍ਰਿਧਨ ਤਨ ਜੈਸਾ,
ਉਹਨਾਂ ਦਾ ਸਰੀਰ ਬੁੱਢਿਆਂ ਜੈਸਾ ਹੋ ਗਿਆ, ਜਦੋਂ ਘਰੋਂ ਦੁੱਧ ਲੈ ਕੇ ਆਏ ਘਰ ਦੇ ਲੱਭਦੇ ਲੱਭਦੇ ਉੱਥੇ ਆਏ, ਕਹਿੰਦੇ ਇੱਥੇ ਸਾਡਾ ਬੱਚਾ ਸੀ, ਕਹਿੰਦੇ ਆ ਇੱਕ ਬੁੜਾ ਬੈਠਾ। ਮਹਾਰਾਜ ਤਾਂ ਉਹਦੀ ਅਕਲ ਨੂੰ ਦੇਖ ਕੇ ਕਿਹਾ, ਉਹ ਦੇਖਣ ਨੂੰ ਬੁੜਾ ਲੱਗੇ ਉਸ ਵਕਤ ਘਰਦਿਆਂ ਨੂੰ, ਘਰਦੇ ਲੱਭ ਲੁਭ ਕੇ ਮੁੜ ਗਏ, ਤੇ ਇਸ ਕਰਕੇ ਉਦੋਂ ਤਾਂ ਕੌਤਕੀ ਐਸਾ ਵਰਤਾ ਤਾ ਮਹਾਰਾਜ ਜੀ ਨੇ, ਉੱਥੋਂ ਨਾਮ ਬਾਬਾ ਸਬੂਰਾ ਤੋਂ ਬਾਬਾ ਬੁੱਢਾ ਜੀ ਨਾਮ ਪੈ ਗਿਆ।
ਸੱਟ ਪਾਤਸ਼ਾਹੀ ਰਹੇ ਉਹ ਦੂਰਾ,
ਛੇ ਸਰੂਪਾਂ ਦੀ ਹਜੂਰੀ ਚ ਰਹੇ ਬਾਬਾ ਬੁੱਢਾ ਜੀ ਤੇ ਸੱਤਵਾਂ ਸਰੂਪ ਸੀ ਨੌਵੇਂ ਪਾਤਸ਼ਾਹ ਦੇ ਦਰਸ਼ਨ, ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹੋਣ ਕਰਕੇ ਕੀਤੇ, ਅੱਠਵਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਆਪ ਨੇ ਕੀਤਾ, ਇਸ ਕਰਕੇ ਅੱਠ ਸਰੂਪਾਂ ਦੇ ਜਿਹੜੇ ਦਰਸ਼ਨ ਸੀ ਉਹ ਬਾਬਾ ਜੀ ਨੇ ਕੀਤੇ।
ਨਿਪੁੰਨ ਸੇਵ ਮੈਂ ਬਚਨ ਨਾ ਪੂਰਾ,
ਸੋ ਨਿਪੁੰਨ ਸੀ ਸੇਵਾ ਦੇ ਵਿਚ, ਬਚਨ ਦੇ ਪੂਰੇ ਮਹਾਬਲੀ ਯੋਧੇ।
ਸੋ ਸਰੋਤਾ ਵੈਸੋ ਮਤ ਧੀਰਾ,
ਉਹ ਮਤ ਦਾ ਧੀਰ ਜਵਾਨ ਸਰੋਤਾ, ਬਾਬਾ ਬੁੱਢਾ ਜੀ ਸਰੋਤਿਆਂ ਚ ਬੈਠ ਕੇ ਸ਼ਰਵਣ ਕਰਦੇ ਨੇ, ਨਾਲੇ ਅੱਖਾਂ ਚੋਂ ਜਲ ਜਾਂਦਾ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਨੇ।
ਸੁਣਨ ਕਥਾ ਜੋ ਹਰ ਹੈ ਭਵ ਪੀੜਾ,
ਇਹੀ ਜੀ ਕਥਾ ਜਿਹੜੀ ਇਹ ਸੰਸਾਰ ਸਾਗਰ ਦੀ ਪੀੜਾ ਨੂੰ ਦੂਰ ਕਰਦੀ ਹੈ।
ਅਮਰਦਾਸ ਤੇਜੋ ਕੇ ਨੰਦਨ,
ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਤੇਜ ਭਾਨ ਜੀ ਦੇ ਸਾਹਿਬਜ਼ਾਦੇ, ਸੋ ਇਹ ਵੀ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਸਜੇ।
ਸੇਵੇ ਜਨ ਅੰਗਦ ਦੁੱਖ ਕੰਦਨ,
ਜਿਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਬਹੁਤ ਜ਼ਿਆਦਾ ਕੀਤੀ।
ਗੁਰਤਾ ਪਾਏ ਜਨ ਪਸ਼ਚਾਤੀ,
ਜਿਨ੍ਹਾਂ ਨੇ ਬਾਅਦ ਦੇ ਵਿਚ ਗੁਰਤਾ ਗੱਦੀ ਦੀ ਪ੍ਰਾਪਤੀ ਕੀਤੀ।
ਸੰਤ ਭਇਓ ਸੋ ਕਥਾ ਸੁਹਾਤੀ,
ਉਹ ਵੀ ਇਹ ਸੁਹਾਤੀ ਸੋਭਨੀ ਕਥਾ ਨੂੰ ਸ਼ਰਵਣ ਕਰਦੇ, ਕੋਲ ਬੈਠ ਕੇ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀ ਏ।
ਪੁਣ ਗੁਰਮੁਖ ਇਕ ਜੀਵਾ ਭਾਈ,
ਫਿਰ ਇਕ ਗੁਰਮੁਖ ਸੀ ਇਕ ਭਾਈ, ਇਹ ਜੀਵਾ ਇਹਦਾ ਨਾਮ ਸੀ, ਬੜਾ ਗੁਰਮੁਖ ਪਿਆਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਪਿਆਰਿਆਂ ਦੀ ਕਥਾ ਅੱਗੇ ਚੱਲ ਕੇ ਆਉਂਦੀ ਹੈ।
ਮਨ ਬਚ ਕ੍ਰਮ ਜਨ ਸੇਵ ਕਮਾਈ,
ਜਿਨ੍ਹਾਂ ਨੇ ਮਨ ਕਰਕੇ ਬਚਨ ਕਰਕੇ ਸਰੀਰ ਕਰਕੇ ਸੇਵਾ ਕਮਾਈ।
ਸ੍ਰੀ ਅੰਗਦ ਹਿਤ ਭੋਜਨ ਤਿਆਰੀ,
ਇਹ ਭਾਈ ਜੀਵਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਲਈ ਭੋਜਨ ਲਿਆਇਆ ਕਰਦੇ ਸੀ ਬਣਾ ਕੇ।
ਕਰਤ ਪ੍ਰੀਤ ਸੋ ਰਚਰ ਸਵਾਰੀ,
ਸਵਾਦਲੇ ਚੰਗੇ ਚੰਗੇ ਸਵਾਰ ਸਵਾਰ ਕੇ ਗੁਰੂ ਸਾਹਿਬ ਲਈ ਭੋਜਨ ਬਣਾ ਕੇ ਲਿਆਇਆ ਕਰਦੇ ਸਨ।
ਪਾਰੋ ਜੁਲਕਾ ਪੁਨ ਸੁਖ ਏਕੋ,
ਇੱਕ ਭਾਈ ਪਾਰੋ ਜੁਲਕਾ, ਜੁਲਕਾ ਜਿਹੜਾ ਸੀਗਾ ਇਸ ਤਰੀਕੇ ਨੇ ਇਹਨਾਂ ਦਾ ਗੋਤ ਸੀ, ਭਾਈ ਪਾਰੋ ਪਰਮ ਹੰਸ ਬ੍ਰਹਮ ਗਿਆਨੀ, ਤੀਜੇ ਪਾਤਸ਼ਾਹ ਵੇਲੇ ਹੋਏ ਨੇ, ਤੀਜੇ ਪਾਤਸ਼ਾਹ ਵੇਲੇ ਸਰੀਰ ਛੱਡਿਆ ਸੀ। ਸੋ ਇਹਨਾਂ ਦਾ ਪਿੰਡ ਸੁਲਤਾਨਪੁਰ ਸਾਹਿਬ ਕੋਲ ਡੱਲਾ ਨਗਰ, ਜਿੱਥੋਂ ਆਪਣੇ ਢਾਡੀ ਸਿੰਘ ਆਏ ਹੋਏ ਹਨ।
ਪਰਮ ਹੰਸ ਕੋ ਜਾਸ ਵਿਵੇਕੂ,
ਸੋ ਇਸ ਤਰੀਕੇ ਨਾਲ ਪਰਮ ਹੰਸ ਕੋ ਜਾਸ ਵਿਵੇਕੂ, ਜਿਨ੍ਹਾਂ ਦੇ ਅੰਦਰ ਪਰਮ ਹੰਸ ਵਾਲਾ ਗਿਆਨ ਸੀ, ਬਹੁਤ ਜ਼ਿਆਦਾ ਵੱਡੀ ਅਵਸਥਾ ਹੁੰਦੀ ਹੈ।
ਤਜਨ ਆਸਰੰ ਸਾਰ ਗਹਿਤੇ,
ਸੋ ਇਸ ਕਰਕੇ ਉਨ੍ਹਾਂ ਨੇ ਜਿਹੜਾ ਸੀ ਨਾ ਅਸਾਰ ਚੀਜ਼ ਨੂੰ ਇਹਨੂੰ ਛੱਡ ਦਿੱਤਾ, ਫੋਗਟ ਨੂੰ ਛੱਡ ਕੇ ਤੱਤ ਨੂੰ ਗ੍ਰਹਿਣ ਕਰਨ ਵਾਲੇ ਭਾਈ।
ਮੈਂ ਆਪਕੇ ਜਿਉ ਹੰਸਨ ਰੀਤੀ,
ਸੋ ਜਿਵੇਂ ਦੁੱਧ ਦੀ ਰੀਤੀ ਹੁੰਦੀ, ਹੰਸ ਦੁੱਧ ਪੀਂਦਾ, ਪੀਂਦਿਆਂ ਸਾਰ ਦੁੱਧ ਫਟ ਜਾਂਦਾ, ਉਹਦੀ ਚੁੰਝ ਵਿਚ ਖਟਿਆਸ ਹੋਣ ਕਰਕੇ ਪਾਣੀ ਪਾਣੀ ਬਾਹਰ ਨਿਕਲ ਜਾਂਦਾ, ਜਿਵੇਂ ਪਨੀਰ ਪਨੀਰ ਖਾ ਲੈਂਦਾ ਹੰਸ, ਇਸ ਤਰ੍ਹਾਂ ਦੀ ਰੀਤੀ ਬ੍ਰਹਮ ਗਿਆਨੀ ਤੱਤਵੇਤਾ ਦੀ ਹੁੰਦੀ ਹੈ। ਦੁਨੀਆਂ ਨੂੰ ਗ੍ਰਹਿਣ ਨਹੀਂ ਕਰਦੇ, ਦੁਨੀਆਂ ਦੇ ਵਿਚ ਜੋ ਵਸਿਆ ਹੋਇਆ ਉਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚ ਵਾਸ, ਇਹ ਸਿਰਫ ਉਹਨੂੰ ਹੀ ਦੇਖਦੇ ਨੇ, ਇਹ ਨਹੀਂ ਦੇਖਦੇ ਕੌਣ ਆ ਆਪਣਾ ਮੇਰਾ ਤੇਰਾ ਬਗਾਨਾ, ਸਿਰਫ ਵਾਹਿਗੁਰੂ ਹੈ ਸਾਰਿਆਂ ਵਿਚ, ਉਨ੍ਹਾਂ ਨੂੰ ਇੰਨਾ ਹੀ ਦਿਖਦਾ ਹੈ।
ਸੈਨ ਸਰਸ ਇਕ ਧੀਆ ਨਾਈ,
ਸੋ ਇਸ ਤਰੀਕੇ ਦੇ ਨਾਲ ਰੱਬ ਦੇ ਪਿਆਰੇ ਕਿਤਨੇ ਕਿਤਨੇ ਆਏ ਹਨ, ਇਹ ਜਿਹੜੇ ਪਿਆਰੇ ਹਨ ਇਨ੍ਹਾਂ ਦੇ ਵਿਚ ਹੁਣ ਸੈਨ ਸਰਸ, ਸੈਨ ਵਰਗਾ ਇਕ ਧੀਆ ਨਾਈ, ਸੈਨ ਜੀ ਵਰਗਾ ਇਕ ਧੀਆ ਜੋ ਸੀ ਨਾ, ਜਿਨ੍ਹਾਂ ਦੇ ਕਾਰਜ ਕਰਕੇ ਨੌ ਪੈ ਜਾਂਦਾ, ਨਾਈ ਦਾ ਕਾਰਜ ਕਰਦਾ ਫਿਰ ਪਰ ਮਹਾਰਾਜ ਨਾਲ ਮਿਲ ਕੇ ਛੱਡ ਵੀ ਜਾਂਦੇ ਸਾਰੇ ਕੰਮ, ਸੈਣ ਭਗਤ ਜੀ ਵਰਗੇ ਸੋਹਣੇ।
ਜਨ ਸਿੱਖੇ ਕੇ ਰੀਤ ਕਮਾਏ,
ਜਿੰਨਾ ਭਾਈ ਧੀਆ ਜੀ ਨੇ ਸਿੱਖੀ ਦੀ ਰੀਤੀ ਨੂੰ ਬੜੇ ਢੰਗ ਨਾਲ ਕਮਾਇਆ।
ਭਾ ਮਰੀਦ ਮੁਰਦੇ ਕੀ ਨਿਆਏ,
ਸੋ ਮਰੀਦ ਬਣ ਗਿਆ ਮੁਰਦੇ ਵਾਂਗੂ, ਮੁਰਦੇ ਨੂੰ ਜੇ ਚੱਕ ਕੇ ਬਾਂਹ ਇਧਰ ਹਿਲਾ ਦੋ ਉੱਥੇ ਹੀ ਰੱਖ ਲੈਂਦਾ, ਜੇ ਲੱਤ ਹਿਲਾ ਦੋ ਉੱਥੇ, ਕਿਉਂ ਇਉਂ ਗੁਰਸਿੱਖ ਹੁੰਦਾ, ਜੇ ਗੁਰੂ ਨੇ ਕਹੇ ਤਾਂ ਇੱਥੇ ਖੜਾ ਰਿਹਾ ਖੜ ਗਿਆ, ਬਹਿ ਜਾ ਬਹਿ ਗਿਆ, ਪੈ ਜਾ ਪੈ ਗਿਆ, ਖਾ ਲਾ ਖਾ ਲਾ, ਇਹ ਹੁੰਦੀ ਗੁਰਸਿੱਖੀ। ਇਹ ਨਹੀਂ ਕਿ ਲੈ ਕਿਰਪਾਨ ਦੀ ਕੀ ਲੋੜ ਹੈ, ਅਮਰ ਦੀ ਕੀ ਲੋੜ ਹੈ, ਬਾਣੀ ਦੀ ਕੀ ਲੋੜ ਹੈ, ਜਿਹੜਾ ਐਂ ਬੋਲਦਾ ਮੂਹਰੇ ਉਹ ਨਹੀਂ ਸਿੱਖ ਬਣ ਸਕਦਾ। ਇਹ ਜਿਹਨਾਂ ਮਹਾਰਾਜ ਦੇ ਬਚਨ ਨੂੰ ਸੱਤ ਬਚਨ ਕਹਿ ਕੇ ਬਸ ਮੰਨ ਲਿਆ, ਚੜ ਜਾ ਬਾਬਾ ਕਿੱਕਰ ਤੇ, ਬਾਬਾ ਲਹਿਣਾ ਜੀ ਨੂੰ ਕਹਿਣ ਲੱਗੇ ਹਿਲਾ ਦੇ ਕਿੱਕਰ, ਬਾਬਾ ਸ੍ਰੀ ਚੰਦ ਨੂੰ ਕਿਹਾ, ਉਹ ਕਹਿ ਲੈ ਇੱਥੋਂ ਕਿਤੇ ਮਠਿਆਈ ਝੜਨ ਲੱਗੀ ਹੈ। ਹੁਣ ਵੀ ਲੋਕ ਕਹਿੰਦੇ ਝੜੀ ਨਹੀਂ ਮਠਿਆਈ, ਉਹ ਫਿਰ ਰੋਕ ਗਏ ਸੀ, ਇੱਕ ਜਪਜੀ ਸਾਹਿਬ ਕਰਨਾ ਨਹੀਂ, ਮੂਲ ਮੰਤਰ ਦੀ ਇੱਕ ਮਾਲਾ ਨਹੀਂ ਕਰਨੀ, ਤੇ ਗੱਲਾਂ ਮਾਰਦੇ ਏਡੀਆਂ ਏਡੀਆਂ, ਤੇ ਆਪਾਂ ਹੁਣ ਕਹਿ ਨਹੀਂ ਸਕਦੇ। ਰੱਬ ਦੇ ਪਿਆਰੇ ਤਾਂ ਹੁਣ ਵੀ ਐਸੇ ਬੈਠੇ ਨੇ, ਜੇ ਚਾਹੋ ਕਿੱਕਰ ਤੋਂ ਹੁਣ ਗੁਰੂ ਕੇ ਸਿੱਖ ਝਾੜ ਸਕਦੇ ਮਠਿਆਈ, ਇਹ ਤਾਂ ਗੁਰੂ ਨਾਨਕ ਸਾਹਿਬ ਆਪ ਨੇ ਨਾ, ਉਹ ਜਦ 84 ਲੱਖ ਜੂਨ ਨੂੰ ਰੋਟੀ ਦੇ ਸਕਦੇ, ਕਿੱਕਰ ਤੋਂ ਮਠਿਆਈ ਨਹੀਂ ਝਾੜ ਸਕਦੇ। ਇਸ ਕਰਕੇ ਲੋਕਾਂ ਦੇ ਮਨੋਬਲ ਨੂੰ ਸਿੱਟਣ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ, ਖੁਸ਼ਕੀ ਵਾਲੀਆਂ ਗੱਲਾਂ, ਭਗਤੀ ਤੁਹੀਣੀਆਂ ਗੱਲਾਂ। ਕਿਹੜੀ ਗੱਲ ਔਖੀ ਹੈ ਹੁਣ ਵੀ, ਕਿਹੜੀ ਗੱਲ ਔਖੀ ਹੈ? ਕੋਈ ਗੱਲ ਵੀ ਨਹੀਂ ਔਖੀ, ਸਾਰਾ ਕੁਝ ਹੋ ਸਕਦਾ। ਪਰ ਰੱਬ ਦੇ ਪਿਆਰੇ ਪਤਾ ਕੀ ਤੋਂ ਡਰਦੇ? ਰੱਬ ਤੋਂ ਹੀ। ਕਹਿੰਦੇ ਮੈਂ ਇਹ ਨਾ ਹੋਵੇ ਕੁਛ ਦਿਖਾ ਦਿਆਂ ਦੁਨੀਆਂ ਨੂੰ, ਮਾੜਾ ਦੁਨੀਆਂ ਮੈਨੂੰ ਹੀ ਕਹੂਗੀ ਲੈ ਵੀ ਇਹ ਮਹਾਰਾਜ ਤੋਂ ਵੱਡਾ। ਲੋਕੀ ਫਿਰ ਮਾਰੇ ਹਜੂਰੀ ਚ ਮੱਥਾ ਟੇਕਣ ਲੱਗ ਜਾਂਦੇ ਉਹਨੂੰ। ਇਸ ਕਰਕੇ ਰੱਬ ਦੇ ਪਿਆਰੇ ਕੋਈ ਚੀਜ਼ ਦਿਖਾਉਂਦੇ ਨਹੀਂ ਹੈ, ਸਾਰਾ ਕੁਝ ਜੋ ਹੋਇਆ ਸੋ ਹੋਇਆ। ਇਹ ਨਹੀਂ ਕਿ ਮਹਾਰਾਜ ਨੇ ਮੱਕਾ ਨਹੀਂ ਘੁਮਾਇਆ, ਕਈ ਕਹਿੰਦੇ ਮੱਕਾ ਨਹੀਂ ਘੁਮਾਇਆ, ਉਹ ਮਹਾਰਾਜ ਨੇ ਮਨ ਘੁਮਾਏ ਸੀ। ਜੇ ਬਿਸਤਰੇ ਚ ਨਹੀਂ 10 ਵਜੇ ਤੱਕ ਉੱਠਣਾ, ਨਹਾਉਣਾ ਨਹੀਂ ਗਾ, ਧੋਣਾ ਨਹੀਂ ਗਾ, ਉਹਨੇ ਪੁਸਤਕਾਂ ਲਿਖਤੀਆਂ ਕੱਢ ਮਾਰੀਆਂ, ਗੁਰਸਿੱਖੀ ਦੀ ਅੰਮ੍ਰਿਤ ਨਹੀਂ ਛਕਿਆ, ਉਹ ਤਾਂ ਇਹੀ ਲਿਖੂ ਜਿਹੜਾ 10 ਵਜੇ ਸਵੇਰੇ ਉੱਠਦਾ। ਜਿਹਨੇ ਤੜਕੇ 2 ਵਜੇ ਉੱਠ ਕੇ ਰਾਤ ਨੂੰ 12 ਵਜੇ ਉੱਠ ਕੇ ਸਿਮਰਨ ਕਰਨਾ, ਭਗਤੀ ਕਰਨੀ ਹੈ, ਉਹਨੂੰ ਤਾਂ ਵਿਸ਼ਵਾਸ ਹੋ ਜਾਂਦਾ। ਜਿਹਦੀ ਆਪਣੀ ਕੋਈ ਵਿਵਸਥਾ ਹੀ ਨਹੀਂ, ਜਿਹੜਾ ਵਿਚਾਰਾ ਤਮੋ ਗੁਣੀ ਹੈ। ਆ ਇੱਕ ਹੁੰਦਾ ਸੀਗਾ ਕੋਈ ਲਿਖਾਰੀ ਜਿਹਾ, ਇੱਕ ਵਾਰ ਉਹਨੂੰ ਮਿਲਣ ਚਲੇ ਗਏ ਤੇ ਕਹਿੰਦਾ ਮੈਂ ਸਿੱਖੀ ਦੀ ਆਹ ਲਿਖਿਆ ਤੇ ਗੱਲਾਂ ਕਰਦਾ ਕਰਦਾ ਕੋਈ ਬੰਦਾ ਮਿਲਣ ਗਿਆ ਸੀ। ਕਹਿੰਦਾ ਜੀ ਉਹ ਲਿਖਾਰੀ ਨੂੰ ਮਿਲਣ ਜਾ ਰਿਹਾ, ਉੱਥੇ ਠਹਿਰਿਆ ਭਾਸ਼ਾ ਭਾਗ ਪਟਿਆਲੇ ਕਮਰੇ ਚ ਆ ਕੇ ਕਹਿੰਦਾ ਬੰਦਾ ਤਾਂ ਨਿਕੰਮਾ ਹੀ ਆ। ਮੈਂ ਕਿਉਂ ਹੈ ਤੇ? ਕਹਿੰਦਾ ਚਲੋ ਹੋਰ ਜਾਤੀ ਨਾਲ ਸੰਬੰਧਤ ਆ, ਹੋਰ ਧਰਮ ਦਾ, ਲਿਖਦਾ ਗੁਰੂ ਸਾਹਿਬ ਦੀਆਂ ਕਿਰਤਾਂ। ਕਹਿੰਦਾ ਉਹਦੇ ਕਮਰੇ ਚ ਸਿਗਰਟਾਂ ਦਾ ਮੁਸ਼ਕ, ਸ਼ਰਾਬ ਰੱਖੀ ਹੋਈ ਕੋਲੇ। ਕਹਿੰਦਾ ਮੈਂ ਆ ਕੇ ਇੱਥੇ ਨਾਲੇ ਤੂੰ ਗੁਰੂ ਸਾਹਿਬ ਦੀ ਕਿਰਤ ਲਿਖਦਾ, ਗੁਰੂ ਸਾਹਿਬ ਦੇ ਜੀਵਨ ਬਾਰੇ ਇੰਨੀਆਂ ਤੇਰੀਆਂ ਅਖਬਾਰ ਚ ਆਉਂਦੀਆਂ, ਇੰਨੀਆਂ ਤੂੰ ਲਿਖੀਆਂ ਹੋਈਆਂ। ਉਹ ਕਹਿੰਦਾ ਸ਼ਰਾਬ ਪੀਤੇ ਬਿਨਾਂ ਮੈਨੂੰ ਫਿਰ ਫੁਰਦਾ ਹੀ ਨਹੀਂ ਕੁਛ। ਇਹੋ ਜਿਹੇ ਤਾਂ ਲਿਖਾਰੀ ਨੇ ਅੱਜ ਕੱਲ, ਨਸ਼ੇ ਖਾ ਕੇ ਗੁਰੂ ਬਾਰੇ ਕੀ ਲਿਖਣਾ। ਇਸ ਕਰਕੇ ਜਿਹੜੇ ਲੋਕ ਨੇ ਇਨ੍ਹਾਂ ਦੇ ਉੱਤੇ, ਜਿੱਥੋਂ ਇੱਕ ਸਾਡੀ ਕੌਮ ਦੇ ਜ਼ਿਆਦਾ ਇਸ ਗੱਲੋਂ ਕੰਮ ਖਰਾਬ ਹੈ ਵੀ ਜਿੱਥੋਂ ਸੁਣ ਲਿਆ ਉੱਥੇ ਮੰਨ ਲਿਆ। ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਲਿਖੀ ਆ ਨਾ, ਇਹਨੂੰ ਤਾਂ ਘੱਟ ਹੀ ਮੰਨਦੇ, ਤੇ ਜਿਹੜੀ ਅਖਬਾਰ ਚ ਕੋਈ ਗੱਲ ਆ ਜੇ ਨਾ, ਉਹਨੂੰ ਮੱਥਾ ਟੇਕੇ ਜਾਣਗੇ। ਅਖਬਾਰ ਚ ਆ ਲਿਖਿਆ ਹੋਇਆ, ਪ੍ਰੈਕਟੀਕਲ ਆਪਣਾ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਵਿੱਚ ਜੋ ਲਿਖਿਆ ਗੁਰਬਾਣੀ ਅੰਦਰ, ਸਭ ਕੁਝ ਹੋ ਸਕਦਾ ਹੈ। ਜਦ ਐਡੀ ਵੱਡੀ ਧਰਤੀ ਘੁੰਮ ਸਕਦੀ ਸੂਰਜ ਦੇ ਦੁਆਲੇ, ਮੱਕਾ ਘੁਮਾਉਣਾ ਔਖਾ ਗੁਰੂ ਨਾਨਕ ਸਾਹਿਬ ਨੂੰ? ਸਾਰਾ ਬ੍ਰਹਿਮੰਡ ਘੁੰਮ ਰਿਹਾ ਮਹਾਰਾਜ, ਕੋ ਕਰੋੜੀ ਚਲਤਨਾਂਤ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਹੈਗੇ। ਇਸ ਕਰਕੇ ਜਿਹੜਾ ਇੰਨਾ ਕੁਛ ਘੁੰਮ ਸਕਦਾ, ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ, ਸੂਰਜ ਦੁਆਲੇ ਘੁੰਮਦੀ ਹੈ, ਚੰਦਰਮਾ ਇਹਦੇ ਦੁਆਲੇ ਘੁੰਮੀ ਜਾਂਦਾ, ਸਾਇੰਸ ਨੇ ਸਾਰਾ ਕੁਝ ਸਿੱਧ ਕਰਤਾ, ਫਿਰ ਛੋਟੀਆਂ ਛੋਟੀਆਂ ਚੀਜ਼ਾਂ ਨਿਰੰਕਾਰ ਨੂੰ ਘੁਮਾਉਣੀਆਂ ਕੀ ਔਖੀਆਂ ਹਨ।
ਗੁਰੂ ਗੌਰ ਮਹਿਕੀਨ ਸਮਾਈ,
ਗੁਰੂ ਰੂਪੀ ਗੌਰ ਦੇ ਵਿੱਚ ਸਮਾਈ ਕੀਤੀ ਮੁਰਦਾ ਬਣ ਕੇ, ਭਾਵ ਜੋ ਗੁਰੂ ਨੇ ਕਹਿਤਾ ਉਹੀ ਮੰਨਿਆ ਗੁਰਸਿੱਖਾਂ ਨੇ।
ਇਤਿਹਾਦਕ ਜੋ ਸੇਵਕ ਪ੍ਰੇਮੀ,
ਇਤਿਹਾਦਕ ਜੋ ਪ੍ਰੇਮੀ ਸੇਵਕ ਹਨ ਮਹਾਰਾਜ ਦੇ,
ਕਥਾ ਸੁਣਨੇ ਕੇ ਨਏ ਨੇਮੀ,
ਉਹ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਸੁਣਨੇ ਦੇ ਨੇਮੀ ਬਣ ਗਏ। ਜਿਹੜੀ ਕਥਾ ਆਪਾਂ ਹੁਣ ਸੁਣ ਰਹੇ ਹਾਂ ਨਾ, ਇਹ ਕਥਾ ਗੁਰੂ ਅੰਗਦ ਦੇਵ ਮਹਾਰਾਜ ਨੇ ਸੁਣੀ, ਭਾਈ ਬਾਲਾ ਜੀ ਨੇ ਸੁਣਾਈ, ਬਾਬਾ ਬੁੱਢਾ ਜੀ ਨੇ ਸੁਣੀ, ਇਹ ਕਥਾ ਗੁਰੂ ਅਮਰਦਾਸ ਜੀ ਨੇ ਸੁਣੀ, ਇਹ ਕਥਾ ਗੁਰੂ ਰਾਮਦਾਸ ਵੇਲੇ ਗੁਰਸਿੱਖਾਂ ਨੇ ਸੁਣੀ, 10ਵੇਂ ਪਾਤਸ਼ਾਹ ਨੇ ਸਾਰੀ ਸੁਣੀ ਤੇ ਅੱਗੇ ਸਾਰੇ ਮਹਾਂਪੁਰਸ਼ਾਂ ਨੇ ਸੁਣੀ। ਇਸੇ ਕਥਾ ਚੋਂ ਹੀ ਸਾਰਾ ਕੁਝ ਮਿਲਦਾ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ।
ਮਨ ਜੇ ਆਵਹਿ ਕਰ ਹੇਤੂ,
ਹੋਰ ਬਹੁਤ ਸਾਰੇ ਮਨੁੱਖ ਜਿਹੜੇ ਨੇ ਰੱਬ ਦੇ ਪ੍ਰੇਮੀ, ਬਹੁਤ ਪਿਆਰ ਕਰਕੇ ਆਉਂਦੇ ਹਨ।
ਸੁਣਹਿ ਕਥਾ ਬੇਦੀ ਕੁਲ ਕੇਤੂ,
ਬੇਦੀਆਂ ਦੀ ਕੋਲ ਦੇ ਨਿਸ਼ਾਨ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਦੇ ਨੇ ਸਾਰੇ ਪ੍ਰੇਮ ਨਾਲ ਆ ਕੇ।
ਦੋਹਰਾ ਬਾਲਾ ਕਰਤੇ ਉਚਾਰ ਮੁਖ, ਪੈੜੇ ਲਿਖੀ ਸੁਧਾਰ।
ਹੁਣ ਸਾਰੀ ਉਹ ਜਿਹੜੀ ਸੀ ਜਨਮ ਪੱਤਰੀ ਉਹ ਤਾਂ ਲਿਖ ਲਈ ਨਾ, ਭਾਈ ਬਾਲਾ ਜੀ ਹੁਣ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ, ਸਾਰੀ ਕਥਾ ਸੁਣਾ ਰਹੇ ਨੇ। ਬ੍ਰਹਮ ਗਿਆਨੀ ਸਨ ਭਾਈ ਬਾਲਾ ਜੀ ਵੀ, ਇਹ ਤਾਂ ਇੱਕ ਵਡਿਆਈ ਜਿਹੜੀ ਦੇਣੀ ਸੀ, ਫਿਰ ਨਾਲ ਵੀ ਰਹੇ ਸੀ। ਇਸ ਕਰਕੇ ਭਾਈ ਪੈੜੇ ਨੇ ਉਹ ਸਾਰੀ, ਭਾਈ ਪੈੜੇ ਮੁੱਖੇ ਨੇ ਕਥਾ ਲਿਖੀ ਸੁਣਾਈ ਭਾਈ ਬਾਲਾ ਜੀ ਨੇ। ਜਿੰਨੀ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਇਹ ਸਾਰੀ ਭਾਈ ਬਾਲਾ ਜੀ ਨੇ ਇੱਕ ਇੱਕ ਚੀਜ਼ ਸੁਣਾਈ।
ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ,
ਜਗਤ ਦੇ ਉਧਾਰ ਲਈ ਲਿਖਵਾਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ।
ਸੋ ਸੁਨ ਵਰਣਨ ਕਰਤ ਕਵ, ਛੰਦ ਚੌਪਈ ਬੰਦ।
ਉਹ ਸੁਣ ਕਰਕੇ ਕਵੀ ਜੀ ਕਹਿੰਦੇ ਮੈਂ ਵਰਣਨ ਕੀਤੀ ਹੈ, ਛੰਦਾਂ ਵਿੱਚ ਚੌਪਈਆਂ ਉਚਾਰਨ ਕਰਕੇ ਸੋਠੇ ਦੋਹਰੇ ਸਵਈਏ।
ਸ੍ਰੀ ਨਾਨਕ ਪਰਮਾਤਮਾ ਬੰਦਨ ਕਰ ਸੁਖ ਕੰਦ।
ਕਹਿੰਦੇ ਭਾਈ ਗੁਰੂ ਨਾਨਕ ਦੇਵ ਜੀ ਨੂੰ ਜਾਣਿਓ, ਗੁਰੂ ਨਾਨਕ ਦੇਵ ਜੀ ਆਪ ਪਰਮਾਤਮਾ ਨੇ ਸਰਗੁਣ ਰੂਪ ਨੇ, ਇਸ ਕਰਕੇ ਬੰਦਨ ਕਰ ਸੁਖ ਕੰਦ। ਉਹ ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਸੇਵ ਮਹਾਰਾਜ ਚ ਮੱਥਾ ਟੇਕੋ, ਮੱਥਾ ਨਵਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਨਾਂ ਲੈਂਦੇ ਹਾਂ, ਯਾਦ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ। ਸਾਰੀ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ, ਦੂਸਰਾ ਅਧਿਆਇ ਸੰਪੂਰਨ ਹੋਇਆ, ਤੀਸਰਾ ਅਧਿਆਇ ਵੀ ਸ਼ਰਵਣ ਕਰਾਂਗੇ ਕੱਲ ਨਾਲ ਨਾਲ ਨੌਵੇਂ ਪਾਤਸ਼ਾਹ ਸ਼ਹੀਦੀ ਬਾਰੇ, ਹੋ ਸਕਦਾ ਸਾਰੀ ਕਥਾ ਹੀ ਉਨ੍ਹਾਂ ਦੀ ਹੋਵੇ ਕੱਲ। ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਨਾਲ ਸੈਚਰਡੇ ਨੂੰ ਸਿਮਰਨ 7 ਤੋਂ 8 ਸ਼ਰਵਣ ਕਰਦੇ ਹਾਂ, ਫਿਰ ਐਤਵਾਰ ਨੂੰ ਸਿਰਫ ਦੁਪਹਿਰ ਦੀ ਕਥਾ ਹੁੰਦੀ ਹੈ, ਤੇ ਸੋਮਵਾਰ ਸ਼ਾਮ ਨੂੰ ਫਿਰ ਇਹ ਤੀਸਰਾ ਅਧਿਆ ਅੱਗੇ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਸੋ ਪਿਆਰ ਸਤਿਕਾਰ ਨਾਲ ਹੁਣ ਵਾਹਿਗੁਰੂ ਨਾਲ ਜੁੜੀਏ। ਮਹਾਰਾਜ ਜੀ ਤੋਂ ਸਿਰਫ ਇੱਕ ਮੰਗਣੀ ਮੰਗ, ਨਾਮ ਦਾਨ, ਸਿੱਖੀ ਦਾਨ, ਦੋ ਚੀਜ਼ਾਂ ਮਿਲ ਗਈਆਂ, ਫਿਰ ਸਭ ਕੁਝ ਆਪਣੇ ਪਾਸ ਹੈ। ਵਾਹਿਗੁਰੂ 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 ਵਾਹਿਗੁਰੂ
ਆਪਣਾ ਨਾਮ ਦ ਦੇਹ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਨਾਨਕ ਚਾਓਏ ਹੋ ਨਾਨਕ ਚਾਓਏ ਹੋ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ